ਇਹ ਗੱਲ ਕਰ ਦੋ ਵੀਰਾ ਤੁਹਾਡੇ ਕੋਲ ਕਰੋੜਾਂ ਰੁਪਈਆ ਕਿੱਥੋਂ ਆਇਆ ਹੈ ਜਾਂ ਗੋਲ ਤੁਹਾਡੇ ਦੀ ਤਾਂ ਗੁਰੀ ਕਰਕੇ ਲੈਂਦੇ ਜਿਹੜਾ ਇਹਨਾਂ ਕੋਲ ਪੈਸਾ ਇਹ ਆਪਣੇ ਆਪ ਨੂੰ ਸਾਬਤ ਕਰਦਾ ਵੀ ਉਹਨੇ ਸੱਚ ਕਿਹਾ ਸਾਡੇ ਕੋਲ ਆ ਰਿਹਾ ਇਸ ਗੱਲ ਦਾ ਬੋਲ ਲੈਣ ਦੋ ਹਾਂ ਇਹਨਾਂ ਕੋਲ ਧੇਲਾ ਲਾਉਂਦੇ ਪੈਸਾ ਨਾ ਲੈਣ ਲੰਗੇ ਤਾਂ ਨਹੀਂ ਫਿਰਦੇ ਹੁਣ ਬੁਰੀ ਹਾਲਤ ਚ ਹੁਣ ਫਿਰ ਆਧਾਰ ਅਸੀਂ ਮੰਨ ਸਕਦੇ ਹਾਂ ਵੀ ਉਹ ਪੈਸਾ ਨਹੀਂ ਲੈਂਦੇ ਉਹ ਗੱਡੀਆਂ ਨੇ ਉਹ ਕਾਰਾਂ ਨੇ ਉਹ ਇਹਨੂੰ ਠਾਠ ਇਹਨਾਂ ਦੇ ਦੇਖੋ ਠਾਠ ਫਿਰ ਇਹ ਕਹਿੰਦੇ ਅਸੀਂ ਪੈਸਾ ਨਹੀਂ ਲੈਂਦੇ ਆਖਿਰ ਕਿੱਥੋਂ ਆਉਂਦਾ ਇਹਨਾਂ ਕੋਲ ਪੈਸਾ ਇਹ ਏਜੰਸੀਆਂ ਦਿੰਦੀਆਂ ਇਹਨਾਂ ਨੂੰ ਪੈਸਾ ਗਲਤ ਪ੍ਰਚਾਰ ਕਰਨ ਦਾ ਹੋਵੇ ਇਹਨੂੰ ਕਿੱਦਾਂ ਨਹੀਂ ਹੁੰਦਾ ਪੈਸਾ ਮੇਰਾ ਮੂਰਤੀਆਂ ਲਵੀ ਵਾਲਿਆਂ ਨੇ ਮਹਿਟੀਆਂ ਵਾਲੇ ਉਹ ਮੇਰਾ ਕੰਮ ਮੇਰਾ ਕੰਮ ਹੈ ਗੱਲ ਤੱਕ ਦਾ ਕੰਮ ਕਰਨਾ ਮੈਂ ਗੱਲ ਮੈਂ ਤਾਂ ਦੱਸੀ ਉਹ ਗੱਲ ਵੀ ਆਰ ਐਸ ਐਸ ਵਾਲੇ ਬੈਠੀ ਵਾਲਿਆਂ ਦੀ ਮੈਨੂੰ ਕਿਸੇ ਨੇ ਕਹੀ ਨਹੀਂ ਉੱਥੇ ਮੈਂ ਪੈਸੇ ਦਿੱਤੇ ਜੇ ਮੈਨੂੰ ਕਹਿ ਦਿੰਦਾ ਮੈਂ ਉਹ ਵੀ ਦੇ ਦੂੰਗਾ ਮੈਨੂੰ ਤਾਂ ਦੱਸੀ ਨਹੀਂ ਕਿਸੇ ਨੇ ਬੈਠੇ ਆਣੇ ਵਾਲੇ ਮੈਂ ਤਾਂ ਅਸੀਂ ਪੈਸੇ ਦਿੱਤੇ ਨਹੀਂ ਕਿਸੇ ਨੇ ਗੱਲ ਆ ਰਹੀ ਸੀ ਉਹ ਕਹਿਤੀ ਸਹਿਸਵਾ ਨਾ ਬੈਠੀ ਵਾਲਿਆਂ ਨੇ ਸਾਡੇ ਰਿਸ਼ਤੇਦਾਰ ਨੇ ਨਾ ਸਾਡੇ ਦੁਸ਼ਮਣ ਨੇ ਤਾਂ ਮੈਂ ਆਪਣੇ ਦੱਸਿਆ ਸੀ ਮੈਨੂੰ ਪੈਸੇ ਦੇਣ ਆਏ ਸੀ ਔਫਰ ਕਰਨ ਆਏ ਸੀ ਔਰ ਉਹਨਾਂ ਨੇ ਕਿਹਾ ਸੀ ਅਸੀਂ ਉੱਥੇ ਪੈਸੇ ਦਿੱਤੇ ਨੇ ਤੁਸੀਂ ਵੀ ਲੈ ਲਓ ਜਿਹੜਾ ਨੂੰ ਅਸੀਂ 36 ਲੱਖ ਰੁਪਇਆ ਦਿੱਤਾ ਸੀ ਤੁਸੀਂ ਵੀ ਲੈ ਲਓ ਮੈਂ ਕਿਹਾ ਅਸੀਂ ਲੈਣਾ ਨਹੀਂ ਕਿਹਾ ਮੈਂ ਕਿਹੜਾ ਗਣ ਕੇ ਦਿੱਤਾ ਜੀ ਇਹਨਾਂ ਕੋਲ ਆਇਆ ਕਿੱਥੋਂ ਪੈਸੇ ਇੰਨੇ ਕਿੱਥੋਂ ਆਉਂਦੇ ਇਹ ਦੱਸ ਦੇਣ ਮੇਰਾ ਨਾ ਮੂਰਤੀ ਕਿਉਂ ਬਣਾਈ ਕਿਉਂ ਬਣਾਈ ਹੈ ਇਹ ਜਵਾਬ ਦੇਣ ਇਹ ਜਿਹੇ ਕੰਮ ਕਿਉਂ ਕਰਦੇ ਨੇ ਝੂਠ ਕਿਉਂ ਬੋਲਦੇ ਨੇ ਗੁਰੂ ਨਾਨਕ ਦੇ ਦਰਸ਼ਨ ਦੀ ਗੱਲ ਕਿਉਂ ਕਰਦੇ ਨੇ ਸੰਪਟ ਪਾਠ ਕਿਉਂ ਲਾਉਂਦੇ ਨੇ ਇਸ ਗੱਲ ਤੇ ਚਰਚਾ ਕਰਦੇ ਲੇਤਾ ਜੀ ਧਰਮਾਂ ਦਾ ਇਮਾਨਦਾਰੀ ਨਾਲ ਪ੍ਰਚਾਰ ਕਰਦੇ ਇਮਾਨਦਾਰੀ ਨਾਲ ਪ੍ਰਚਾਰ ਕਿਉਂ ਨਹੀਂ ਕਰਦੇ ਜੇ ਨਹੀਂ ਇਮਾਨਦਾਰੀ ਨਾਲ ਕਰ ਸਕਦੇ ਸਿੱਖ ਲੈਣ ਜੇ ਨਹੀਂ ਕਰਨਾ ਤਾਂ ਬਦਲ ਦੇਣ ਐਕਸ਼ਨ ਲਿਆ ਜਾ ਸਕਦਾ ਜਿਹੜਾ ਇਮਾਨਦਾਰੀ ਨਾਲ ਨਹੀਂ ਕਰੂਗਾ ਨਾ ਕਰੋ ਕਿਆ ਇਮਾਨਦਾਰੀ ਨਾਲ ਕਰੋ ਐਕਸ਼ਨ ਕਿਉਂ ਨਹੀਂ ਰਹਿੰਦਾ ਅਕਾਲ ਤਖ਼ਤ ਉਹ ਵੋਟਾਂ ਚਾਹੀਦੀ ਉਹ ਅਸਲ ਚ ਅਕਾਲ ਤਖ਼ਤ ਫੇਲ ਹੋ ਗਏ ਸਾਰਾ ਅਕਾਲ ਤਖ਼ਤ ਕਾਹਦਾ ਸੀ ਪਵਾਨਤਾ ਦਾ ਸੀ ਇਹ ਤਾਂ ਇਹਨਾਂ ਨੇ ਆਪਣਾ ਸਿਆਸੀ ਸੀ ਪੈਂਤਰਾ ਆਪਣੇ ਵਿਰੋਧੀਆਂ ਦੇ ਉੱਤੇ ਗੱਲ ਕੁਛ ਨਹੀਂ ਹੋਈ ਅਕਾਲ ਤਖ਼ਤ ਲਾਉਂਦੀ ਨਾ ਕਦੇ ਚੀਜ਼ ਕੋਈ ਹੋਈ ਹੈ ਨਾ ਹੈ ਸੀ ਇਹਦਾ ਇਹ ਮੁਨਕਰ ਅਰਥ ਗੱਲਾਂ ਨੇ ਜਵਾਨੀ ਵਿਰੋਧੀ ਕੀਤੀ ਹੋਈ ਉਹ ਫੇਲ ਹੋ ਗਈ ਜੋ ਇਹਨਾਂ ਨੇ ਕੰਮ ਸੀ ਕੰਮ ਤਾਂ ਸੀ ਕਰਨ ਵਾਲਾ ਅਸਲ ਇਹ ਵੀ ਡਿਊਟੀ ਬੁਢੇ ਗੱਲਦੀ ਰਹੀ ਹੈ ਪ੍ਰਚਾਰ ਤਿੰਨ ਦਿਨ ਤੱਕ ਰੱਖਣਾ ਇਹਨਾਂ ਨੇ ਜ਼ਬਰਦਸਤੀ ਆਪਣੇ ਹੱਥ ਲੈ ਲਈ ਅੱਲੇ ਵੀ ਹੁਣ ਤਾਂ ਹੀ ਆ ਚੌੜ ਪੈਣ ਤੇ ਬਾਅਦ ਪਹਿਲਾਂ ਤਾਂ ਇਹ ਨਹੀਂ ਸੀ ਨਾ ਉਹ ਜਾਤੇ ਗੋਲਾ ਕਰਕ ਹੋ ਗਿਆ ਜਾਤੇ ਨਾਲ ਲਈਏ ਜ਼ਿੰਮੇਵਾਰੀ ਆਪ ਵੀ ਸਿੱਖ ਨਹੀਂ ਰਹੇ ਸਿੱਖਿਆ ਨਾਲ ਰਹਿਣ ਵੀ ਨਹੀਂ ਦਿੱਤੀ ਇਹ ਗੱਲ ਦਾ ਇਲਜ਼ਾਮ ਲਿਆ ਤੇ ਲੱਗਦਾ ਪਰ ਲੱਗਦਾ ਰਹੂਗਾ ਇਲਜ਼ਾਮ ਸੱਚਾ ਸਾਰੇ ਲਾਉਂਦੇ ਨੇ ਜਵਾਬ ਦੇਣਾ ਚੁੱਪ ਨੇ ਜਿਹੜਾ ਆਦਮੀ ਚੁੱਪ ਕਰਦਾ ਝੂਠਾ ਹੁੰਦਾ ਸਾਰੇ ਇਲਜ਼ਾਮ ਲਾਉਂਦੇ ਨੇ ਇਹਨਾਂ ਤੇ ਬੋਲਦੇ ਕਿਉਂ ਨਹੀਂ ਫਿਰ ਇਹ ਜੇ ਝੂਠੇ ਨਹੀਂ ਤਾਂ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਦੱਸੋ ਭਾਈ ਤੁਸੀਂ ਇਹਦੇ ਦੀ ਗੱਲ ਕਹਿੰਦੇ ਹੋ ਕਿਉਂ ਕਹਿੰਦੇ ਹੋ ਕੀ ਆਧਾਰ ਹੈ ਤੁਹਾਡੇ ਕੋਲ ਚੁੱਪ ਨੇ ਪਹਿਲਾਂ ਚੁੱਪ ਕਰ ਗਿਆ ਸੀ ਇਲਜ਼ਾਮ ਲੋਕ ਲਾਉਂਦੇ ਸੀ ਪਣ ਦੇ ਪੱਲੇ ਕੱਖ ਨਹੀਂ ਰਿਹਾ ਇਹਨਾਂ ਦੇ ਪੱਲੇ ਵੀ ਕੱਖ ਨਹੀਂ ਹੈ ਕੌਣ ਪੁੱਛਦਾ ਇਹਨਾਂ ਨੂੰ ਝੂਠੇ ਨਾਲ ਨੀ ਕੋਈ ਪੁੱਛਦਾ ਹੁੰਦਾ ਗੁਰਬਾਤ ਦੇ ਖਿਲਾਫ ਗੱਲ ਹੈ ਜੇ ਕੋਈ ਉਹਨੂੰ ਮੰਨਣਾ ਤਾਂ ਅਸੀਂ ਪਾਉਣ ਨਹੀਂ ਰੋਟੀ ਨੂੰ ਬਾਦਲ ਦੇ ਖਿਲਾਫ ਜਾਂ ਬਾਦਲ ਚੜ ਕੇ ਚਲਾ ਗਿਆ ਸੀ ਜਿਹੜੀ ਜਲ ਕੇ ਗੁਰਜੀਤ ਸਿੰਘ ਤੇ ਉਹਦਾ ਚਲਿਆ ਗਿਆ ਸੀ ਜਲ ਕੇ ਉਹਦਾ ਗੱਲ ਦਫ਼ਤਰ ਉਹਦੇ ਵਾਸਤੇ ਕਿੱਥੇ ਗਿਆ ਸੀ ਇਹ ਸਭ ਗੱਲਾਂ ਕਮਜ਼ੋਰਾਂ ਤੇ ਨੇ ਜਿਹੜੇ ਡਰ ਜਾਣ ਡਰਾਉਂਦੇ ਨੇ ਜਿਹੜੇ ਨਾ ਡਰਨ ਉਹ ਤੋਂ ਆਪ ਡਰ ਜਾਂਦੇ ਨੇ ਜਿਹੜਾ ਨਾ ਡਰੇ ਉਹ ਤੋਂ ਆਪ ਡਰ ਜਾਂਦੇ ਨੇ ਤੇ ਫਿਰ ਮੰਨਦੀ ਤਾਂ ਕੋਈ ਗੱਲ ਨਹੀਂ ਹੋਈ ਛੇਤਰ ਤਗੜੇ ਦੀ ਗੱਲ ਹੋਈ ਫਿਰ ਬਾਦਲ ਦਾ ਛੇਤਰ ਤਗੜਾ ਸੀ ਚੜ ਕੇ ਚਲਾ ਗਿਆ ਉਹਨਾਂ ਨਾਲ ਬੰਦੇ ਸਾਰੇ ਸੀ ਫਿਰ ਅਸੂਲ ਕਾਨੂੰਨ ਤਾਂ ਕੋਈ ਨਾ ਹੋਇਆ ਗੁਰਮਤ ਦਾ ਕੋਈ ਪਾਬੰਦੀ ਤਾਂ ਕੋਈ ਨਾ ਹੋਈ ਗੁਰਮਤ ਦਾ ਕੋਈ ਰੋਲ ਨਾ ਹੋਇਆ ਵਿੱਚ ਧੱਕੇ ਸਾਰੀ ਹੋਈ ਗੁਰੂ ਘਰ ਧੱਕੇ ਸਾਰੀ ਨਹੀਂ ਬਣ ਸਕਦੀ ਧੱਕੇ ਸ਼ਾਹੀ ਦੀ ਗੱਲ ਹੋਣੀ, ਧੱਕੇ ਸ਼ਾਹੀ ਤਾਂ ਸਰਕਾਰ ਮੁਗਲਾਂ ਦੀ ਨਹੀਂ ਮੰਨੀ, ਖਾਲਸਾ ਦੇ ਇਹਨਾਂ ਦੀ ਕੌਣ ਮੰਨੂਗਾ? ਧੱਕੇ ਸ਼ਾਹੀ ਦਾ ਖਿਲਾਫ ਹੋਇਆ ਧਰਮ, ਧਰਮ ਔਰ ਧੱਕਾ ਦੋ ਚੀਜ਼ਾਂ ਆਪਸ ਵਿਰੋਧੀ ਨੇ। ਧੱਕਾ ਹੰਕਾਰ ਦਾ ਪ੍ਰਤੀਕ ਹੈ, ਧਰਮ ਨਿਬਰਤਾ ਦਾ ਪ੍ਰਤੀਕ ਹੈ। ਪਰ ਧੱਕੇ ਮੂਹਰੇ ਧਰਮ ਨਹੀਂ ਝੁਕਦਾ, ਧੱਕੇ ਮੂਹਰੇ ਨਹੀਂ ਝੁਕਦਾ, ਤਾਂ ਸੱਚ ਧਰਮ ਧੱਕੇ ਮੂਹਰੇ ਨਹੀਂ ਝੁਕਦਾ। ਅਸਲ ਧਰਮ ਹੈ ਜਿਹੜਾ ਦਸ ਸਿੱਖ, ਉਹ ਨਹੀਂ ਝੁਕਦੇ ਹੈ ਧੱਕੇ ਮੂਹਰੇ, ਸੱਚ ਮੂਹਰੇ ਝੁਕਦੀ ਹੈ, ਸੱਚ ਮੂਹਰੇ ਝੁਕਦੀ ਹੈ, ਧੱਕੇ ਮੂਹਰੇ ਨਹੀਂ ਝੁਕਦੀ। ਇੱਥੇ ਧੱਕਾ ਹੁਣ ਸੱਚ ਵਾਲੀ ਗੱਲ ਰਹੀ ਦੀ, ਇਸ ਕਰਕੇ ਧੱਕੇ ਦਾ ਮੁਕਾਬਲੇ ਤੇ ਖੜੇ ਹੁੰਦਾ ਸੱਚ, ਹਮੇਸ਼ਾ ਧੱਕੇ ਦੇ ਵਿਰੋਧ 'ਚ ਖੜਾ। ਅਕਾਲ ਤਖ਼ਤ ਤੇ ਹੁਣ ਧੱਕਾ ਹੈ ਧਰਮ ਹੈ ਦੀ, ਇਹਦਾ ਵਿਰੋਧ ਤਾਂ ਕਰਨਾ ਪਊਗਾ, ਇਹਨਾਂ ਨੇ ਠੀਕ ਹੋਣਾ ਬਿਨਾਂ ਵਿਰੋਧ ਤੇ ਠੀਕ ਹੋਣਾ ਹੀ ਨਹੀਂ। ਉਹਨੇ ਟੀਕਾ ਜਵਾਬ ਪੈ ਗਏ ਪੁੱਤ ਨੇ ਸਾਰੇ, ਪੈਸੇ ਦੀ ਗੱਲ ਹੈ ਉੱਥੇ, ਇਹ ਦੁਨਿਆਵੀ ਰਾਜ ਦੀ ਗੱਲ ਹੈ, ਦੁਨਿਆਵੀ ਸੋਚ ਦੀ ਗੱਲ ਹੈ, ਸੱਚ ਵਾਲੀ ਕੋਈ ਗੱਲ ਹੈ ਨਹੀਂ। ਜਿਹਨਾਂ ਨੇ ਧਰਮ ਤੇ ਨਹੀਂ ਪੈਰਾ ਦੇਣਾ ਤਾਂ ਇਹਨਾਂ ਦਾ ਵਿਰੋਧ ਹੋਊਗਾ ਹੀ ਹੋਊਗਾ, ਧਰਮ ਦਾ ਜੇ ਪ੍ਰਚਾਰ ਹੋਊਗਾ ਤਾਂ ਇਹਨਾਂ ਦਾ ਵਿਰੋਧ ਆਪੇ ਹੋ ਜਾਣਾ, ਕੁਦਰਤੀ ਗੱਲ ਹੈ। ਇਹਨਾਂ ਦਾ ਵਿਰੋਧ ਨੂੰ ਬਚਾ ਕੇ ਧਰਮ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ, ਜਿਹਨਾਂ ਦੇ ਵਿਰੋਧ ਦਾ ਧਿਆਨ ਰੱਖਾਂਗੇ ਨਾ, ਵਿਰੋਧ ਨਾ ਹੋਵੇ ਫਿਰ ਪ੍ਰਚਾਰ ਨਹੀਂ ਹੋ ਸਕਣਾ, ਹੋ ਨਹੀਂ ਸਕਣਾ। ਇਹ ਚਾਹੁੰਦੇ ਨੇ ਹਮਲਾ ਮਾਰਦਾ ਸਾਡਾ ਵਿਰੋਧ ਲਾਉਂਦੇ ਜਾਂ ਪ੍ਰਚਾਰ ਹੋਵੇ, ਇਹਦਾ ਪ੍ਰਚਾਰ ਨਹੀਂ ਹੁੰਦਾ, ਜਿਹਨੇ ਚਾਹੀਦਾ ਵਿਰੋਧ ਨਹੀਂ ਹੁੰਦਾ, ਇਹਦੀ ਹੋਣਾ ਪ੍ਰਚਾਰ। ਵਿਰੋਧ ਕਰਨਾ ਪੈ ਗਿਆ ਕੋਈ ਗੱਲ ਨਹੀਂ, ਜਿਹੜਾ ਇਹਨਾਂ ਦੇ ਤੋਪ ਚ ਵੀ ਚਲਾ ਲੈਣ ਕੋਈ ਡਰ ਨਹੀਂ, ਫਿਰ ਉਹਦਾ ਅੱਗੇ ਜਾਣਗੇ ਇਹਨਾਂ ਵਾਲੇ ਆਪਣੇ ਕੀ ਵਿਗਾੜ ਲਿਆ ਕੀ ਵਿਗਾੜ ਲੈਣੀ, ਜਿਹਨਾਂ ਦੇ ਵਿਚਾਰੇ ਦੇ ਹੱਥ 'ਚ ਆਇਆ ਕੀ, ਇਹਦਾ ਕੁਛ ਵੀ ਨਹੀਂ ਹੋਣ। ਇਹਨਾਂ ਤੋਂ ਉੱਪਰ ਤਾਂ ਸੈਂਟਰ ਗੌਰਮੈਂਟ ਬੈਠੀ ਹੈ, ਇਹਨਾਂ ਦੇ ਹੱਥ 'ਚ ਕੀ ਹੈ, ਅਦਾਲਤਾਂ ਬੈਠੀਆਂ ਨੇ ਇਹਨਾਂ ਦੇ ਖਿਲਾਫ, ਇਹਨਾਂ ਨੂੰ ਤਾਂ ਬੁਲਚਾ ਬੁਲਦੀ ਸਾਰੀਆਂ ਅਦਾਲਤਾਂ, ਸਰਕਾਰਾਂ ਦੇ ਜਗ੍ਹਾ ਸਭ ਬੁਲਚਾਉਂਦੇ, ਇਹ ਆਪਣੇ ਆਪਣੀ ਜੋ ਮਰਜ਼ੀ ਮੰਨੀ ਜਾਣ, ਸਰਕਾਰਾਂ ਸਭ ਅਦਾਲਤਾਂ ਸਭ ਇਹਨਾਂ ਨੂੰ ਪਖੰਡੀ ਬਣਦੀਆਂ ਨੇ, ਆਪਣੇ ਆਪਣੀ ਜੋ ਮਰਜ਼ੀ ਮੰਨੀ ਜਾਣ। ਉੱਥੇ ਪੈਸੇ ਹੋਈ ਨਹੀਂ ਹਾਈ ਕੋਰਟ ਤਾਂ ਹੀ ਉਹਨਾਂ ਦੀ ਜਵਾਬ ਨਹੀਂ ਆਇਆ।
ਜਪ ਆਦਿ ਸੱਚ ਜੁਗਾਦ ਸੱਚ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦਿ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ।
ਜਦ ਸ਼ਿਵ ਔਰ ਸ਼ਿਵ ਸ਼ੰਕਰ ਹੈ, ਜਿਹੜਾ ਸ਼ਿਵ ਸ਼ੰਕਰ ਇੱਕੋ ਲਫ਼ਜ਼ ਹੈ, ਸ਼ਿਵ ਲਫ਼ਜ਼ ਜਿਹੜਾ ਹੈਗਾ ਪਰਮੇਸ਼ਰ ਵਾਸਤੇ ਹੈ, ਜਦ ਨਾਲ ਸ਼ੰਕਰ ਲੱਗ ਗਿਆ ਤਾਂ ਆਦਮੀ ਵਾਸਤੇ ਆਇਆ ਹੈ, ਇਹ ਆਦਮੀ ਸ਼ੰਕਾ ਚ ਹੁੰਦਾ ਹਮੇਸ਼ਾ, ਆਦਮੀ ਅੰਦਰ ਭਰਮ ਲੋ, ਭਰਮ ਦਾ ਨਾਸ ਕਰਨ ਤਾਂ ਅਸੀਂ ਆਏ ਹਾਂ ਕਰਨ ਵਾਸਤੇ। ਜਿਹਦੇ ਅੰਦਰ ਭਰਮਾ ਸ਼ੰਕਰ, ਭਰਮ ਤੋਂ ਰਹਿਤ ਨਹੀਂ ਹੁੰਦਾ। ਸ਼ੰਕਰ ਸ਼ੰਕਾਵਾਦੀ ਦੋ ਚੀਜ਼ਾਂ ਦੇ ਮੇਲ ਨਾਲ ਬਣਦਾ, ਗਿਆਨ ਔਰ ਅਗਿਆਨਤਾ ਦੇ ਮੇਲ ਨਾਲ ਬਣਦਾ। ਜਿੱਥੇ ਸ਼ੰਕਰ ਦੀ ਉਹ ਜਗ੍ਹਾ ਉਹਦਾ ਨਾਂ ਤਾਂ ਹੀ ਕਾਸ਼ੀ ਰੱਖਿਆ ਹੋਇਆ, ਕਾਸ਼ੀ ਨੂੰ ਕਹਿਣਾ ਕਹਿੰਦੇ ਨੇ, ਮਾਝੇ ਵਾਲੇ ਕਹਿਣਾ ਕਹਿੰਦੇ ਨੇ ਇਹਨੂੰ, ਲਾਹੌਰੀਏ ਵੀ ਕਹਿਣਾ ਕਹਿੰਦੇ, ਅਸੀਂ ਕਾਸ਼ੀ ਕਹਿੰਦੇ ਹਾਂ ਇੱਥੇ ਲੁਧਿਆਣੇ ਵਾਲੇ। ਕਾਸ਼ੀ ਨਾਂ ਕਿਉਂ ਰੱਖਿਆ ਸੀ? ਕਾਸ਼ੀ ਵਰਮਿਆਣੀਆਂ ਦਾ ਨਾਂ ਰੱਖਿਆ, ਕਾਸ਼ੀ ਉੱਤੇ ਚਿੱਟੀ ਹੁੰਦੀ ਹੈ, ਜਾਂ ਉਹਨੂੰ ਹੱਥ ਕਾ ਫਿਰਦੇ ਆ ਕਾਲਾ ਹੋ ਜਾਂਦਾ, ਸਾਰੀ ਉਹ ਕਾਗਜ਼ ਦੀ ਭਰੀ ਹੁੰਦੀ ਹੈ, ਦੇਖਣ ਨੂੰ ਚਿੱਟੀ ਹੁੰਦੀ ਹੈ। ਇਹ ਮੈਂ ਜਿਹੜਾ ਦੂਆ ਗਿਆਨ ਹੈ ਨਾ ਜੋਗ ਮਤ ਦਾ, ਸਾਰਾ ਹੀ ਕਾਲਾ ਅੰਦਰੋਂ, ਸਾਰੇ ਹੀ ਭਰਮ ਗਿਆਨ ਹੈ। ਇਹ ਭਰਮ ਗਿਆਨ ਹੈ ਜਿਹੜੇ ਲੋਕ ਦਿਮਾਗ ਦੇ ਵਿੱਚ ਸੁਣਦੇ ਨੇ ਨਾ ਦਸਦਾਰ, ਉਹ ਸਾਰਾ ਹੀ ਭਰਮ ਗਿਆਨ ਹੈ ਉਹਨਾਂ ਦਾ। ਉਜਲ ਕਹਾਂ ਚਲਕਾਂ ਜਿਹੜਾ ਕਿਹਾ ਸੀ ਗੁਰਦਾਮ ਕਹਿੰਦੇ, ਇਹ ਗੱਲ ਕਹੀ ਸੀ ਕਿਸੇ ਬੈਕਗਰਾਊਂਡ ਚ, ਕੋਈ ਗੱਲ ਕਹੀ ਹੋਈ। ਉਹ ਕਾਸ਼ੀ ਦੀ ਪੋਲ ਖੋਲੀ ਸੀ, ਦੇਖਣ ਨੂੰ ਚਿੱਟੀ ਲੱਗਦੀ ਹੁੰਦੀ ਹੈ ਕਾਸ਼ੀ, ਪਰ ਜਦ ਕਹਿੰਦਾ ਕਸਾਈਏ ਤਾਂ ਹੱਥ ਕਾਲਾ ਹੋ ਜਾਂਦਾ। ਜੇ ਇਹ ਚੀਜ਼ ਨੂੰ ਵਿਚਾਰੀਏ ਯੋਗ ਮੰਤ ਨੂੰ, ਵਿੱਚੋਂ ਕਾਸ਼ ਤੋਂ ਸਵਾਲ ਕੱਲਾ ਕੁਛ ਨਹੀਂ ਹੈ, ਵਿੱਚੋਂ ਸਾਰਾ ਭਰਮਾਂ ਚ ਸਾਰੇ ਭਰਮ ਦਾ ਪ੍ਰਚਾਰ ਕਰ ਰਹੇ ਨੇ ਜਿੰਨੇ ਸੰਤ ਨੇ, ਭਰਮ ਪਾ ਰਹੇ ਨੇ ਯੋਗ ਮੰਤ ਸਾਰਾ ਭਰਮ। ਹੁਣ ਤਾਂ ਯੋਗੀਆਂ ਨੇ ਯੋਗ ਜੋੜੇ ਸਰੀਰ ਨੂੰ ਦਿੱਤਾ, ਮਾਇਆ ਨੂੰ ਜੋੜਤਾ ਜਾ ਕੇ ਸਿੱਧਾ ਹੀ। ਇਸ ਕਰਕੇ ਸ਼ੰਕਰ ਜਿਹੜਾ ਲੱਗਦਾ, ਸ਼ੰਕਰਾ ਸ਼ੰਕਾਵਾਦੀ, ਜਿਹਦੇ ਅੰਦਰ ਸ਼ੰਕਾ ਹੈ, ਬਹਿਰਾ ਹੀ ਸ਼ਿਵ ਸ਼ੰਕਰਾ ਬਹੇਸ਼ ਬਹਿਰਾ ਨੇ ਬਹਿਰ ਕੀ ਹੁੰਦੀ ਹੈ ਗਲਤਾ। ਜਿਹੜੀ ਮਹਿਲ ਹੈ ਨਾ ਜੋਤ ਨੂੰ, ਮਹਿਲ ਕਾਹਦੀ ਲੱਗੀ ਹੋਈ ਹੈ? ਜੋਤ ਨੂੰ ਕਿਸੇ ਚੀਜ਼ ਦੀ ਮਾਇਆ ਦੀ ਮਹਿਲ ਨਹੀਂ ਲੱਗਦੀ ਹੈ, ਜੋਤ ਨੂੰ ਤਾਂ ਭਰਮ ਦੀ ਮਾਇਆ ਲੱਗਦੀ ਹੈ। ਹੋਰ ਨੂੰ ਕਾਹਦੀ ਮਾਇਆ ਲੱਗਣੀ ਹੈ? ਅਗਿਆਨਤਾ ਦੀ ਮਾਇਆ ਲੱਗਦੀ ਹੈ ਗਿਆਨ ਨੂੰ। ਗਿਆਨ ਨੂੰ ਮਾਇਆ ਕਾਹਦੀ? ਅਗਿਆਨਤਾ ਦੀ। ਅਗਿਆਨਤਾ ਦੀ ਮਾਇਆ ਗਿਆਨ ਨੂੰ ਲੱਗਦੀ ਹੈ। ਉਹ ਗਿਆਨ ਜਿਹਦੇ ਵਿੱਚ ਅਗਿਆਨਤਾ ਹੀ ਹੋਵੇ, ਦੂਰੀ ਪਾਈ ਹੋਈ, ਦੇਖਣ ਨੂੰ ਕਹਿਣ ਲੱਗਦਾ ਉਹਦੇ ਵਿੱਚ ਅਗਿਆਨਤਾ ਹੋਵੇ, ਉਹ ਯੋਗ ਮਤ ਹੈ, ਉਹਦਾ ਨਾਮ ਯੋਗ ਮਤ ਹੈ। ਇਸ ਕਰਕੇ ਇਸੇ ਪੁਆਇੰਟ ਦੇ ਯੋਗੀਆਂ ਨੂੰ ਗੁਰੂ ਨਾਨਕ ਦੀ ਚਰਚਾ ਹੋਈ ਹੈ, ਸਾਬਤ ਕਰਤਾ ਵੀ ਜਿਹੜਾ ਸ਼ਬਦ ਤੁਸੀਂ ਕਹਿੰਦੇ ਹੋ ਜਿਹੜਾ ਜੁੜਿਆ ਹੋਇਆ, ਉਹਦਾ ਸਰੀਰ ਚ ਪੈਦਾ ਹੁੰਦੀ ਆਵਾਜ਼, ਉਹ ਤਾਂ ਮਾਇਆ ਚ ਪੈਦਾ ਹੋ ਰਹੀ ਆਵਾਜ਼, ਤੂੰ ਉਹਦਾ ਮਾਇਆ ਨਾਲ ਜੁੜ ਕੇ। ਸਰੀਰ ਜਿੰਨਾ ਚਿਰ ਜਿਉਂਦਾ ਉਹਨਾਂ ਚਿਰ ਆਵਾਜ਼ ਪੈਦਾ ਹੁੰਦੀ ਹੈ, ਇਹਦੇ ਵਿੱਚ ਖਾਣਾ ਆਉਣਾ ਚਾਹੀਦਾ ਹਜਮ ਹੁੰਦਾ। ਸਰੀਰ ਨਾਲ ਜੁੜ ਕੇ ਸਰੀਰ ਜਿੱਦਾਂ ਸਾਹ ਆਉਣਾ ਬੰਦ ਹੋ ਗਿਆ, ਸਾਹ ਆਉਂਦਾ ਉਹਦੀ ਵੀ ਆਵਾਜ਼ ਫੋਫੜੇ ਦੀ ਆਉਂਦੀ ਹੈ। ਡਾਕਟਰ ਕੰਨਾਂ ਨੂੰ ਟੂਟੀਆਂ ਲਾ ਕੇ ਦੇਖਦੇ ਨੇ, ਆਵਾਜ਼ ਆਉਂਦੀ ਹੈ ਸਰੀਰ ਚੋਂ, ਬਲਬ ਦੀ ਆਵਾਜ਼ ਆਉਂਦੀ ਹੈ, ਪੰਪੇ ਭਗੋੜੇ ਗਿਆ ਖੂਨ ਦਰਦ ਚੱਲਦਾ ਹੈ, ਬਲਬ ਬੋਲਦੇ ਨੇ ਉਹਦੀ ਆਵਾਜ਼ ਆਉਂਦੀ ਹੈ, ਸਰੀਰ ਚੋਂ ਬਹੁਤ ਆਵਾਜ਼ਾਂ ਆਉਂਦੀਆਂ ਨੇ, ਉਹਦੇ ਨਾਲ ਜੁੜੇ ਨੇ ਜੋਗੀ। ਸੰਕਟ ਆਵੇ ਪੈ ਗਈ ਉਹਨੂੰ, ਤਾਂ ਇਹ ਕਹਿੰਦੇ ਨੇ ਕਈ ਆਵਾਜ਼ਾਂ ਨੇ ਇਹ, ਤੇ ਕਈ ਸਾਜ ਇਹਨਾਂ ਦੀ ਹੀ ਜਿਹੜੀਆਂ ਅੱਡ ਅੱਡ ਕਿਸਮ ਦੀਆਂ ਆਵਾਜ਼ਾਂ ਨੇ ਸਰੀਰ ਚ ਆਉਂਦੀਆਂ ਜਿਹੜੀਆਂ। ਆਹੋ ਹੁਣ ਸ੍ਰੀ ਚੰਦ ਜੇ ਜਟਾ ਅੱਗੇ ਆ ਗਿਆ, ਅੱਗੇ ਸ੍ਰੀ ਚੰਦ ਕਰਤਾ ਫੜ ਕੇ
ਜਟਾ ਸਹੇਤ,
ਜੋਗੀ ਜਟਾ ਸਹੇਤ ਮਿਲੇ ਨੇ ਸ੍ਰੀ ਚੰਦ ਨੂੰ, ਖੋਟਾ ਇਹ ਨਹੀਂ ਕਿਹਾ ਮੈਂ ਚ ਜਟਾ ਸਿਉਂ ਰੱਖੀਆਂ ਤਾਂ ਨਹੀਂ ਗਵਾਈ ਦਿੱਤੀ, ਅੰਦਰ ਦਾ ਤਾਂ ਮੈਲ ਹੈ। ਲਾਲ ਚ ਲੋਭ ਦੇਤਾ ਵੀ ਇਹਨੂੰ ਸਾਰੇ ਹਿੰਦੁਸਤਾਨ ਦੇ ਯੋਗੀਆਂ ਦਾ ਗੁਰੂ ਮੰਨਾਂਗੇ ਅਸੀਂ, ਬਹੁਤ ਬੜੀਆਂ ਬੜੀਆਂ ਜਾਇਦਾਦਾਂ ਨੇ, ਬਹੁਤ ਬੜੀ ਇੱਜ਼ਤ ਮਿਲੂਗੀ, ਉਹ ਯੋਗੀ ਦਾ ਚੇਲਾ ਬਣ ਗਿਆ। ਉਹਨੇ ਕੀ ਕੀਤਾ ਸੀ ਸ੍ਰੀ ਚੰਦ ਨੇ, ਜਿਹੜਾ ਚੱਕ ਕੇ ਇੱਕਦਮ ਉਹਨਾਂ ਨੂੰ ਗੁਰੂ ਬੋਲ ਲਿਆ, ਉਹ ਗੁਰੂ ਤਾਂ ਮਿਲਿਆ ਡਰਦੇ ਗੁਰੂ ਨਾਨਕ ਤੋਂ, ਡਰਦਿਆਂ ਨੂੰ ਬੋਲ ਲਿਆ ਵੀ ਅਸੀਂ ਪ੍ਰਚਾਰ ਕਰਾਂਗੇ, ਗੁਰੂ ਨਾਨਕ ਦਾ ਹੀ ਮੋਢਾ ਸਾਡਾ ਉਹ ਹੈ ਚੱਲ, ਵੀ ਗੁਰੂ ਨਾਨਕ ਨੇ ਧਰਮ ਨੂੰ ਫੇਲ ਕਰਨ ਵਾਸਤੇ ਲਿਆ ਸੀ, ਇਹਨੂੰ ਫੇਰ ਇਹੀ ਕਰੂਗਾ, ਦਿਖਾਵਾ ਹੋ ਜੂ, ਉਹਦਾ ਹੀ ਤਾਂ ਮੁੰਡਾ ਹੈ ਬੜਾ, ਉਹ ਧਰਮਾਰੇ ਕੋਈ ਹੈ, ਡਿਫੈਂਸਿਵ ਹੋ ਗਏ ਸੀ, ਬਹੁਤ ਖਤਰਨਾਕ ਹਾਲਤ ਹੋ ਗਈ ਸੀ ਇਹਨਾਂ ਦੀ, ਬਹੁਤ ਯੋਗੀਆਂ ਦੀ ਪਹਿਲਾਂ ਇਹਨਾਂ ਨੇ ਕਬੀਰਾਂ ਨੇ ਬੜੀ ਗਲਤ ਕਰਤੀ ਸੀ, ਭਗਤਾਂ ਨੇ ਬੜੀ ਗਲਤ ਕਰਤੀ ਸੀ, ਪੰਡਤ ਦੀ ਯੋਗੀ ਦੀ ਦੁਬਾਰਾ ਗੁਰੂ ਨਾਨਕ ਦੇ ਆਉਣਾ ਉਹਨੇ ਕਿਹਾ, ਉਹ ਤਾਂ ਭਗਤਾਂ ਕਿਤੇ ਹਿੱਲੇ ਵੀ ਨਹੀਂ ਸੀ ਘਰੋਂ ਬਾਹਰ, ਇਹ ਤਾਂ ਤੁਰ ਪਿਆ ਬਾਹਰ ਲੱਗੇਗਾ ਸਾਡੇ ਨੂੰ, ਇਹ ਤਾਂ ਸਾਡਾ ਬੇੜਾ ਗੜ ਕਰ ਦੂਗਾ, ਗੁਰੂ ਨਾਨਕ ਦਾ ਨਾਮ ਐਵੇਂ ਨਹੀਂ ਚੱਲਦਾ ਹੈਗਾ। ਜਿੰਨਾ ਉਹਨਾਂ ਨੇ ਸਬਰ ਕਰਕੇ ਗੱਲ ਕੀਤੀ ਹੈ, ਦੂਰ ਦੂਰ ਤੱਕ ਜਗ੍ਹਾ ਫੈਲਾਈਆਂ ਨੇ, ਉਹਨਾਂ ਕਿਸੇ ਨੇ ਵੀ ਨਹੀਂ ਕੀਤਾ ਅੱਜ ਤੱਕ। ਕਿਸੇ ਵਕਤ ਜੇ ਕੀਤਾ ਸੀ ਤਾਂ ਦੱਤਾ ਤਰਾਇ ਨਹੀਂ ਕੀਤਾ ਸੀ, ਉਹਨੇ ਵੀ ਇੰਨਾ ਸਫ਼ਰ ਨਹੀਂ ਕੀਤਾ ਜਿੰਨਾ ਗੁਰੂ ਨਾਨਕ ਨੇ ਕੀਤਾ। ਸਾਡੇ ਕੋਲ ਦੱਤਾ ਤਰਾਇ ਦੀ ਰੁਚੀ ਆਉਂਦੀ ਹੈ ਦਸਮ ਗ੍ਰੰਥ ਵਿੱਚ, ਜੇ ਦਸਮ ਗ੍ਰੰਥ ਨਹੀਂ ਪੜ੍ਹਦੇ ਕਪਾਟ ਨਹੀਂ ਖੁੱਲਦੇ ਧਰਮ ਦੇ, ਧਰਮ ਦਾ ਤੁਸੀਂ ਕੁਛ ਵੀ ਨਹੀਂ ਸਮਝ ਸਕਦੇ। ਵਿੱਚੋਂ ਗੁਰਦਾਂ ਦਾ ਦਸਮ ਗ੍ਰੰਥ ਹੱਲ ਹੁੰਦੀਆਂ ਵੀ ਗੱਲ ਹੈ ਅਸਲ 'ਚ ਕੀ ਕਹਿ ਰਹੇ ਨੇ, ਕਿਉਂ ਕਹਿ ਰਹੇ ਨੇ, ਉਜਲ ਕਹਿਣਾ ਚਿਲਕਣਾ। ਬੈਰੇ ਜੋਗੀ
ਜਟੋ ਸਹਿਤ,
ਬੈਰੇ ਜੰਗਮ
ਬੈਰੇ ਜੋਗੀ ਜੰਗਮ
ਜਟੋ ਜੋਗੀ ਔਰ ਜੰਗਮ, ਜੰਗਮ ਉਹ ਨੇ ਗਿਆ ਦੇ ਉਹ ਜਿਹੜੇ ਉਹ ਟੱਲੀ ਜੀ ਸਰਕਾਰ ਦੇ ਬਣੇ ਹੋਏ ਨੇ ਨਾ ਖੁਬ ਜੇ ਲੱਖੇ ਹੁੰਦੇ ਨੇ, ਉਹ ਵੀ ਸ਼ਿਵਜੀ ਦੇ ਚੇਲੇ ਨੇ ਜੰਗਮ। ਇਹ ਦੋ ਸ਼ਿਵਜੀ ਨੇ ਜਿਹੜੇ ਜੋਗੀ ਜੰਗਮ ਜਟਾ ਸਮੇਤ ਜਟਾ ਵਾਲੇ ਸਹਿਤ ਸਮੇਤ ਸਹਿਤ ਜਟਾ ਸਹਿਤ ਸਹਿਤ ਬੈਰੀ ਕਾਇਆ ਹੰਸ ਸਮੇਤ, ਉਹਨਾਂ ਦੀ ਕਾਇਆ ਕਿਸੇ ਦੀ ਹੋਵੇ, ਚਾਹੇ ਕਾਇਆ ਹੀ ਹੈ ਸਾਡੀ ਅੰਦਰਲਾ ਸਰੀਰ ਜਿਹੜੀ ਕਾਇਆ ਹੈ ਇਹ ਬੈਲੀ ਹੈ, ਹੰਸ ਵੀ ਬੈਲ ਹੈ ਤਾਂ ਜਨਮ ਹੋਇਆ। ਹੰਸ ਕਿਤੇ ਬਿਲਕੁਲ ਹੰਸ ਨੂੰ ਤੁਸੀਂ ਜਿਹੜਾ ਹੰਸ ਹੈ ਨਾ ਅੱਗੇ ਹੰਸ ਅਕੇਲਾ ਇਹ ਜੰਮਣ ਵਾਲੀ ਤਾਂ ਹੀ ਬੈਲ ਹੈ, ਇਹ ਅਗਿਆਨਤਾ ਚ ਵੀ ਭਰਮ ਫੂਟੋ ਆਂਡਾ ਭਰਮ ਕਾ ਬਣਿਆ ਪਿਆ ਪ੍ਰਗਾਸਾ, ਇਹ ਜਿਹੜੀ ਜੋਤ ਭਰਮ ਚ ਘਰੀ ਹੋਈ ਹੈ ਆਉਣ ਵਾਲੇ ਭਰਮਾਂ ਵਿਚਾਲੇ ਜੋਤ ਹੈ, ਜਿੰਨਾ ਚਿਰ ਭਰਮ ਚ ਘਰੀ ਹੋਈ ਹੈ ਉਹਨਾਂ ਚਿਰ ਮਿਲੀ ਹੈ। ਭਰਮ ਦਾ ਨਾਸ ਯਾਦ ਹੋਊਗਾ ਜਾਂ ਜੋਤ ਪੂਰਨ ਹੋ ਜੂਗੀ, ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਇਹਨੂੰ ਕਿਤੋਂ ਵੀ ਕਿਸੇ ਪੱਖੋਂ ਵੀ ਭਰਮ ਨਹੀਂ ਘੇਰ ਸਕੂ ਜਾਂ ਜੋਤ ਨੂੰ, ਫਿਰ ਇਹ ਸਰਵਵਿਆਪੀ ਹੋਊਗੀ। ਜਿੰਨਾ ਚਿਰ ਭਰਮ ਦਾ ਦਾਇਰਾ ਹੈ ਦੇ ਵਿੱਚ ਹੈ ਜੋਤ ਉਹਨਾਂ ਚਿਰ ਮਿਲਣੀ ਹੈ, ਭਰਮ ਦੀ ਘੇਰੀ ਹੋਈ ਹੈ। ਤਾਂ ਹੀ ਕਹਿੰਦਾ ਫੂਟੋ ਆਂਡਾ ਭਰਮ ਕਾ, ਜਦ ਆਖਰੀ ਲੇਅਰ ਆ ਜਾਣੀ ਹੈ ਆਂਡਾ ਕਿੱਡਾ ਵਾਲਾ ਹੈ ਭਰਮ ਦਾ, ਜਿੱਡਾ ਵਾਲਾ ਧਰਤੀ ਉੱਪਰ ਆਕਾਸ਼ ਹੈ ਐਡਾ ਵਾਲਾ ਜਾਂਦਾ ਹੈ ਭਰਮ ਦਾ, ਇੰਨੇ ਗਿਆਨ ਹੋਊਗਾ ਪੂਰੇ ਦਾ ਪੂਰਾ, ਤਿੰਨੇ ਲੋਕ ਦਾ ਗਿਆਨ ਪੂਰਾ ਹੋਇਆ ਬਿਨਾਂ ਆਂਡਾ ਭਰਮ ਦਾ ਫੁੱਟਦਾ ਨਹੀਂ, ਫਿਰ ਵੀ ਨਹੀਂ ਫੁੱਟਣਾ ਆਂਡਾ ਭਰਮ ਦਾ, ਭਰਮ ਦਾ ਨਹੀਂ ਆਂਡਾ ਫਿਰ ਵੀ ਫੁੱਟਦਾ। ਭਾਵੇਂ ਤਿੰਨ ਲੋਕ ਦਾ ਗਿਆਨ ਵੀ ਹੋ ਜਾਵੇ ਗੁਰਬਾਣੀ, ਤਿੰਨ ਲੋਕ ਦਾ ਗਿਆਨ ਹੈ ਆਂਡਾ ਫਿਰ ਵੀ ਨਹੀਂ ਫੁੱਟਦਾ, ਫਿਰ ਵੀ ਨਾਮ ਨਾ ਫੁੱਟਦਾ, ਫਿਰ ਵੀ ਜਿਹੜਾ ਸਿੱਧਾ ਨਾਮ ਆਉਣਾ ਨਾ ਦਗਾ ਤੋਂ ਬਿਨਾਂ ਕੰਨਾਂ ਤੇ ਉਹਨੇ ਭਰਨਾ ਆਂਡਾ ਭਰਮ ਦਾ, ਉਹਨੇ ਬਾਹਰ ਕੱਢਣਾ ਇਹਨੂੰ। ਪੂਰੇ ਦਾ ਪੂਰਾ ਗਿਆਨ ਹੋਇਆ ਹੋਇਆ ਵੀ ਨਾਮ ਤੇ ਬਿਨਾਂ ਜਨਮ ਨਹੀਂ ਹੋਣਾ ਹੈਗਾ, ਬਾਹਰ ਨਹੀਂ ਨਿਕਲਣਾ ਨਿਕਲ ਸਕਦਾ, ਤਿੰਨਾਂ ਲੋਕ ਦਾ ਗਿਆਨ ਹੋ ਗਿਆ ਭਾਵੇਂ, ਪਰ ਸੱਚਖੰਡ ਤਾਂ ਕੈਂਟਰੀ ਨਹੀਂ ਹੋ ਸਕਦੀ ਇਹਦੀ, ਬਾਹਰ ਨਹੀਂ ਜਾ ਸਕਦਾ, ਆਂਡਾ ਨਹੀਂ ਫੁੱਟਿਆ, ਫੁੱਟੋ ਆਂਡਾ ਭਰਮ ਕਾ ਮਨੇ ਪਿਆ ਪਰਗਾਸਾ, ਫਿਰ ਬੇੜੀ ਘੱਟ ਹੋਣੀ ਹੈ, ਪਰ ਬੇੜੀ ਕਾਟੀ ਪਵਤ ਹੈ ਹਰ ਬੇੜੀ ਦੀ ਕਾਟੀ ਪਰ ਗੁਰ ਕੀ ਬੰਦ ਖਲਾਸਾ, ਬੰਦ ਖਲਾਸੀ ਫੇਰ ਹੋਈ ਹੈ, ਬੰਦ ਖਲਾਸੀ ਭਾਣੇ ਹੋਏ ਉਹ ਭਾਣੇ ਨਾਲ ਹੈ ਹੁਕਮ ਨਾਲ ਹੈ, ਤਿੰਨ ਲੋਕ ਦਾ ਗਿਆਨ ਇਹਦੇ ਆਪਣੇ ਭਾਣੇ ਨਾਲ ਹੈ, ਤਿੰਨ ਲੋਕ ਦਾ ਗਿਆਨ ਲੈਣਾ ਸਾਡਾ ਆਪਣਾ ਭਾਣ ਸਾਡੀ ਮਰਜ਼ੀ ਹੈ, ਲਈਏ ਚਾਹੇ ਨਾ ਲਈਏ, ਗੁਰਬਾਣੀ ਨੂੰ ਅਸੀਂ ਵਧੀਏ ਚਾਹੇ ਨਾ ਵਧੀਏ, ਗੁਰਬਾਣੀ ਨੂੰ ਪੜ੍ਹੀਏ ਨਾ ਪੜ੍ਹੀਏ, ਵਿਚਾਰੀਏ ਨਾ ਵਿਚਾਰੀਏ ਤਾਂ ਸਾਡੀ ਮਰਜ਼ੀ ਹੈ। ਜੇ ਕੋਈ ਗੁਰਬਾਣੀ ਸਾਰੀ ਵਿਚਾਰ ਲਵੇ ਸਮਝ ਲਵੇ ਤਿੰਨ ਲੋਕ ਦਾ ਗਿਆਨ ਉਹਨੂੰ ਹੋ ਜਾਂਦਾ, ਪਰ ਇਹ ਸਾਡਾ ਆਪਣਾ ਭਾਣ ਹੀ ਹੈ, ਉਹਦੀ ਕਿਰਪਾ ਸਾਡਾ ਭਾਣ, ਭਾਣਾ ਸਾਡਾ ਕਿਰਪਾ ਉਹਦੀ ਹੈ ਨਾਲ ਅੰਦਰਲੇ ਦੀ, ਪਰਮੇਸ਼ਰ ਦੀ ਵੀ ਕਿਰਪਾ ਹੀ ਹੈ, ਉਹ ਹਾਲਾਤ ਇਹੋ ਜਿਹੇ ਚੰਗੇ ਰੱਖੇ, ਹਾਲਾਤ ਇਹੋ ਜਿਹੇ ਬਣਾ ਕੇ ਰੱਖੇ ਕਿ ਕੋਈ ਵਿਘਨ ਨਾ ਪਵੇ, ਪਰ ਉਹਦੇ ਭਾਣੇ ਬਿਨਾਂ ਹੁਕਮ ਬਿਨਾਂ ਆਂਡਾ ਨਹੀਂ ਫੁੱਟ ਸਕਦਾ, ਜਨਮ ਪਦਾਰਥ ਨਹੀਂ ਮਿਲ ਸਕਦਾ। ਇਹਨੂੰ ਕਹਿ ਦੇ ਤ੍ਰੈ ਲੋਕ ਦਰਸੀ, ਇਹ ਪਤਾ ਨਹੀਂ ਕੀ ਬਣੇ ਬੈਠੇ ਤ੍ਰੈ ਲੋਕ ਦਰਸੀ ਨੂੰ, ਤਿੰਨ ਲੋਕ ਦਾ ਗੁਰਬਾਣੀ ਚ ਗਿਆਨ ਹੈ, ਤਿੰਨ ਲੋਕ ਦੀ ਗੱਲ ਕਹੀ ਰੱਖਦੇ, ਕਹਿੰਦਾ ਤਿੰਨ ਲੋਕ ਕੀ ਬਾਤਾਂ ਕਹਾ, ਜਦੋਂ ਇਹ ਮਨ ਨੂੰ ਫੜ ਕੇ ਬੁੱਧੀ ਅੰਤਰਮੁਖੀ ਰਹਿੰਦੀ ਹੈ, ਅੰਦਰੇ ਝੱਕਦੀ ਹੈ ਬਾਹਰ ਝੱਕਦੀ ਉਹਦੀ, ਦੋਵਾਂ ਦੀ ਝਾਕਣ ਮਿਲਦੀ ਹੈ, ਫਿਰ ਤਿੰਨ ਲੋਕ ਦੀ ਗੱਲ ਦਾ ਗਿਆਨ ਹੁੰਦਾ ਇਹਨੂੰ, ਤਾਂ ਤਿੰਨ ਲੋਕ ਕੀ ਬਾਤਾਂ ਕਹਾ, ਤਿੰਨ ਲੋਕ ਦੀ ਗੱਲ ਜਾਂ ਗੁਰਬਾਣੀ ਕਹੀ ਹੋਈ ਹੈ, ਇਹਦਾ ਗਿਆਨ ਇਹਨੂੰ ਸਮਝ ਲੈਣਾ ਸੀ, ਤਿੰਨ ਲੋਕ ਦਾ ਗਿਆਨ ਇਹਨੂੰ ਸਾਰੀ ਨੂੰ ਸਮਝ ਲੈਣਾ, ਤਿੰਨ ਲੋਕ ਦਾ ਗਿਆਨ, ਤੇ ਚੌਥਾ ਲੋਕ ਦਾ ਫਿਰ ਇਹ ਬਚਿਆ ਹੈ, ਚੌਥਾ ਲੋਕ ਉਹ ਤਾਂ ਬਚਿਆ ਹੋਇਆ, ਫਿਰ ਤਿੰਨ ਲੋਕ ਦਾ ਗਿਆਨ ਸਿਰਫ ਭਰਮ ਭਰਮ ਦਾ ਨਾਸ ਹੋਇਆ, ਗੁਰਪ੍ਰਸਾਦ ਭਰਮ ਦਾ ਨਾਸ, ਆਂਡਾ ਨਹੀਂ ਫੁੱਟਿਆ, ਉਹ ਪਾਣੀ ਦੇ ਨਾਲ
ਕਹਿ ਕਬੀਰ ਤੇ ਜਨ ਪ੍ਰਵਾਨ ਨਿਰਮਲ ਤੇ ਜੋ ਰਾਮੇ ਜਾ
ਪ੍ਰਵਾਨ ਕੌਣ ਨੇ, ਸਾਰੇ ਦਿਨ ਤੇ ਬੈਲੇ ਹੁਣ ਬੈਲੇ ਉਹ ਸਾਰੇ ਦਿਨ ਤੇ ਸ਼ਿਵਜੀ ਸ਼ਬਦ ਦਾ ਮੈਲਾ ਲਿਖ ਦਿੱਤਾ, ਬ੍ਰਹਮਾ ਪਹਿਲਾਂ ਹੀ ਮੈਲਾ ਕਹਿ ਦਿੱਤਾ, ਤੇ ਇੱਧਰ ਮੈਲਾ ਕਹਿ ਦਿੱਤਾ, ਇੱਧਰ ਅਰਬੀ ਸ਼ੁਰੂ ਕੋਈ ਗੱਲ ਹੈ, ਤੇ ਤਿੰਨੇ ਹੀ ਨੇ ਕਹਿੰਦੇ, ਚੌਥਾ ਕੌਣ, ਹਿੰਦੂ ਵੱਧ ਵੀ ਤਿੰਨੇ ਨੇ ਬੜੇ ਇਹਨਾਂ ਦੇ, ਤਿੰਨੇ ਮੈਲੇ ਨੇ, ਤੇ ਬਚਿਆ ਕੀ ਧਰਮ ਉੱਤੇ ਕਿਹੜਾ ਰਹਿ ਗਿਆ, ਤਿੰਨੇ ਮੈਲੇ ਨੇ, ਤਿੰਨਾਂ ਚ ਮੈਲਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਮੈਲੇ ਨੇ, ਜੇ ਛੁਟਕਾਰਾ ਤਾਂ ਮੈਂ ਉਹ ਤਾਂ ਮੈਲੇ ਨੇ ਤਿੰਨੇ, ਉਹ ਧਰਮ ਵੀ ਮੈਲਾ ਜਿਹੜਾ ਤਿੰਨਾਂ ਨੂੰ ਮੰਨਦਾ, ਤਿੰਨਾਂ ਚ ਇੱਕ ਨੂੰ ਮੰਨਦਾ ਚਾਹੇ ਤਿੰਨਾਂ ਨੂੰ ਮੰਨਦਾ, ਉਹ ਧਰਮ ਵੀ ਭਰਮ ਗਿਆਨ ਹੈ, ਉਹ ਚ ਧਰਮ ਵੀ ਅਧੂਰਾ, ਅਜੋ ਫੁੱਲ ਤੱਕ ਤਾਂ ਪਹੁੰਚੋ, ਕਬੀਰ ਫੁੱਲ ਤੱਕ ਪਹੁੰਚਿਆ ਸੀ ਨਾ, ਗੁਰੂ ਅਮਰਦਾਸ ਫੁੱਲ ਤੱਕ ਪਹੁੰਚਿਆ ਸੀ, ਫਲ ਨਹੀਂ ਸੀਗਾ ਗਿਆਨ ਫਲ, ਹੋਰ ਗੱਲ ਹੈ, ਇੱਦੋਂ ਗਾਂਹ ਦੀ ਗੱਲ, ਫੁੱਲ ਤੱਕ ਇਮਾਨਦਾਰੀ ਤੱਕ ਪਹੁੰਚ ਜਾਂਦਾ ਹੈ, ਇਹਦੇ ਨਾਲ ਇਮਾਨਦਾਰ ਤਾਂ ਬੰਦਾ ਹੋ ਜਾਂਦਾ, ਪਰ ਭਰਮ ਫਿਰ ਵੀ ਹੈ, ਆਂਡਾ ਨਹੀਂ ਫੁੱਟਦਾ ਭਰਮ ਦਾ, ਆਂਡਾ ਨਹੀਂ ਫੁੱਟਦਾ ਹੁਕਮ ਬਿਨਾਂ, ਇਹ ਤਾਂ ਆਪ ਰੱਬ ਬਾਣੀ ਬੈਠਣਾ ਪਾਏ ਹੋਏ ਨੇ, ਜਿਵੇਂ ਸਿੱਖਾਂ ਨੇ ਗੁਰਦਾਨ ਗੁਰੂ ਮਾਰ ਤਰਬ, ਆਂਡਾ ਨਹੀਂ ਫੁੱਟ ਸਕਦਾ ਭਰਮ ਦਾ, ਭਰਮ ਤਾਂ ਵਧਾ ਲਿਆ ਸੀ, ਇਹੋ ਜਿਹੀਆਂ ਗੱਲਾਂ ਦਾ ਭਰਮ ਪੈਦਾ ਕਰ ਲਿਆ, ਜੋ ਗੁਰਬਾਣੀ ਨੇ ਕਹੀ ਤੀ ਅਸੀਂ ਤਾਂ ਉਦੋਂ ਉਲਟ ਗੱਲ ਕਹਿ ਦਿੱਤੀ, ਉਲਟ ਪ੍ਰਚਾਰ ਕਰਤਾ, ਸ਼ਿਵ ਜੀ ਜਿਹੜਾ ਗੁਰੂ ਨਾਨਕ ਖੜਾ ਕਰ ਲਿਆ, ਹੋਰ ਕੀ ਸੀ ਫਰਕ, ਇੰਨਾ ਹੀ ਪਿਆ, ਆਖਰ ਤਾਂ ਬੰਦਾ ਹੀ ਖੜਾ ਹੋਇਆ ਨਾ, ਮਨੁੱਖ ਦੀ ਟੇਕ ਮਿੱਠੀ ਦਾ ਜਾਣ ਕਿੱਥੇ ਗਈ ਗੱਲ, ਸਾਨੂੰ ਕਹੀ ਸੀ ਪੜ੍ਹਾਈ, ਮਨੁੱਖ ਦੀ ਟੇਕ ਨਹੀਂ ਕਰਦੀ ਹੈ, ਆਦਮੀ ਦੀ ਟੇਕ ਨਹੀਂ ਲੈਣੀ ਹੈ ਬਿਲਕੁਲ ਵੀ, ਆਦਮੀ ਦੀ ਟੇਕ ਦਾ ਤਾਂ ਬਹੁਤ ਤੁਹਾਨੂੰ ਸੰਸਾਰ ਚ ਰੱਖੂਗੀ, ਆਦਮੀ ਤਾਂ ਮਾਇਆ ਦੀ ਟੇਕ ਹੈ, ਆਦਮੀ ਦਾ ਦੀਦਾ ਤੁਹਾਨੂੰ ਕੀ ਹੈ, ਸਰੀਰ ਦਾ ਦੀਦਾ, ਇਹ ਗੱਲ ਇਹ ਤਾਂ ਖੇਡ ਹੋਰ ਹੈ, ਗੁਰਬਾਣੀ ਤਾਂ ਕਹ ਨਾਨਕੇ ਖੇਡ ਕਠਿਨ ਹੈ, ਕਠਿਨ ਖੇਡ ਹੈ, ਖੇਡ ਹੋਰ ਮਾਇਆਧਾਰੀ ਨੇ, ਹਾਂਜੀ ਤੇ ਤਿੰਨੇ ਦਾ ਮੇਲੇ ਨੇ, ਪ੍ਰਵਾਨ ਕੌਣ ਹੋਇਆ ਫਿਰ ਸੰਸਾਰ ਬਾਹਰ ਜਾ ਕੇ, ਦਰਗਾਹ ਚ ਪ੍ਰਵਾਨ ਕਿਵੇਂ ਹੋਇਆ,
ਕਬੀਰ ਤੇ ਜਨ ਪ੍ਰਵਾਨ ਨਿਰਭਰ ਤੇ ਜੋ ਰਾਮੇ ਜਾਓ,
ਜਿਹੜਾ ਰਾਮ ਜਾਣ ਲਿਆ ਉਹ ਨਿਰਮਲ ਨੇ, ਉਹ ਦਰਗਾਹ ਪ੍ਰਵਾਨ ਨੇ, ਜਿਹਨੇ ਰਾਮ ਜਾਣ ਲਿਆ, ਰਾਮ ਕੌਣ, ਸਵਾ ਘੱਟ ਰਾਮ ਬੋਲਣਾ, ਸਾਰਿਆਂ ਦੇ ਅੰਦਰ ਰਾਮ ਹੈ, ਜਿਹਨੂੰ ਇਹ ਰਾਮ ਬੋਲਦੇ ਨੇ, ਉਹ ਰਾਮ ਜੰਮਿਆ ਵੀ ਸੀ ਮਰਿਆ ਵੀ ਹੈ, ਉਹ ਰਾਮ ਉਹ ਉਹ ਨਹੀਂ ਸੀ, ਉਸ ਰਾਮ ਦੀ ਗੱਲ ਗੁਰਬਾਣੀ ਚ ਨਹੀਂ ਹੈ, ਜੇ ਹੈ ਵੀ ਤਾਂ ਬਚਾ ਇੱਕ ਆਦਮੀ ਦੇ ਤੌਰ ਤੇ ਉਹਦੀ ਗੱਲ ਹੈ ਅਲੱਗ, ਇਹ ਰਾਮ ਹੋਰ ਹੈ, ਸਰਵਵਿਆਪੀ ਰਾਮ ਹੋਰ ਹੈ, ਉਹ ਰਾਮ ਹੋਰ, ਉਹ ਜੰਮਣ ਵਾਲਾ ਰਾਮ ਹੈ, ਉਹ ਕਿਸੇ ਵਿਅਕਤੀ ਦਾ ਨਾਮ ਸੀ, ਇਹ ਵਿਅਕਤੀ ਨਹੀਂ ਹੈ, ਇਹ ਦੇਹ ਬਹੀਰ ਸੁਨੇਹੇ ਸਭੋ ਤਨ, ਜਿਹੜਾ ਦੇਹ ਬਹੀਰ ਹੈ ਨਾ, ਤੇ ਉਹ ਰਾਮ ਪੰਜ ਭੌਤਿਕ ਸਰੀਰ ਨਹੀਂ ਹੈ ਉਹਦਾ, ਹਾਂਜੀ
ਮਨ ਕਰ ਮੱਕਾ ਕਿਗਲਾ ਕਰ ਦੇਹੀ ਬੋਲਣ ਹਾਰ ਪਰਮ ਗੁਰ ਇਹੀ,
ਮਨ ਕਰ ਮੱਕਾ, ਮੱਕਾ ਉਹਨਾਂ ਦਾ ਮੰਦਰ ਹੈ, ਕਿਬਲਾ ਕਰ ਦੇਹੀ, ਕਿਬਲਾ ਜਿਹੜਾ ਲੱਭਦਾ ਹੈ, ਕਿਬਲਾ ਕਿਬਲਾ ਦਾ ਮਾਇਆ ਜਿੱਦਾਂ ਮੂੰਹ ਕਰੀਦਾ, ਸਭ ਮੁੱਖ ਰਹੀ ਹੈ ਜੀ, ਤੇ ਮੱਕੇ ਵੱਲੋਂ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ, ਜਿਹੜਾ ਮੂੰਹ ਕਰਨਾ ਮੱਕੇ ਵੱਲ ਨੂੰ ਰੱਖਣਾ ਜਾਂ ਨਮਾਜ਼ ਪੜ੍ਹਨੀ ਉਹਨਾਂ ਨੇ, ਜੇ ਮਨ ਮੱਕਾ ਹੈ, ਜਿਹੜੀ ਬੁੱਧੀ ਹੈ, ਦੇਹੀ ਹੈ ਬੁੱਧੀ, ਬੰਦੇ ਦਾ ਇਹ ਬੁੱਧੀ ਦਾ ਬੁੱਧੀ ਬੁੱਧੀ ਦਾ ਸਰੀਰ ਮਨ ਜਿਵੇਂ ਮਨ ਬੁੱਧੀ ਕੀ ਚੀਜ਼ ਨੇ ਜਿਵੇਂ ਪਾਣੀ ਇੱਕ ਲਹਿਰ ਹੈ ਲਹਿਰ ਪਾਣੀ ਦੀ ਦੇਹ ਹੈ ਜਿਵੇਂ ਲਹਿਰ ਦੀ ਦੇਹ ਕੀ ਹੈ ਪਾਣੀ ਪਾਣੀ ਤਾਂ ਪਾਣੀ ਦਾ ਆਕਾਰ ਖੜਾ ਕੀਤਾ ਇੱਕ ਪਾਣੀ ਦਾ ਆਕਾਰ ਹੈ ਲਹਿਰ ਦੀ ਦੇਹ ਵਿੱਚ ਕੀ ਹੈ ਜਿਹੜਾ ਪਾਣੀ ਉਹ ਪਾਣੀ ਹੈ ਜੇ ਪਾਣੀ ਦੀ ਦੇਹ ਲਹਿਰ ਹੈ ਲਹਿਰ ਦੀ ਦੇਹ ਪਾਣੀ ਦੋ ਇੱਕ ਦੂਏ ਦਾ ਇੱਕ ਦੂਏ ਚ ਬਣੇ ਹੁੰਦੇ ਜਦ ਲਹਿਰ ਨਹੀਂ ਆਉਣੀ ਪਾਣੀ ਬਣ ਜਾਂਦੇ ਪਾਣੀ ਦੇ ਬਿਨਾਂ ਲਹਿਰ ਨਹੀਂ ਪੈਦਾ ਹੋਣੀ ਇਸ ਕਰਕੇ ਬੁੱਧੀ ਜੋਤ ਹੈ ਬਾਣੇ ਤੋਂ ਠੀਕ ਇੱਛਾ ਹੈ ਇੱਛਾ ਲਹਿਰ ਹੁੰਦੀ ਹੈ ਇੱਛਾ ਕਿਉਂ ਉੱਠੀ ਹੈ ਲੋਭ ਕਰਕੇ ਉੱਠੀ ਹੈ ਲੋਭ ਲਹਿਰ ਲੋਭ ਦੇ ਕਾਰਨ ਉਹਦੇ ਵਿੱਚ ਜਿਹੜੀ ਇੱਛਾ ਪੈਦਾ ਹੋਈ ਹੈ ਉਹਦਾ ਨਾ ਮਨ ਬਜ ਜੋ ਲੋਚਾ ਪੈਦਾ ਹੋਈ ਉਹਦਾ ਨਾ ਮਨ ਕਿਬਲਾ ਕਰ ਦੇਈ ਦਾ ਮਤਲਬ ਹੈ ਜਿਹੜੀ ਬੁੱਧੀ ਹੈ ਉਹਦਾ ਧਿਆਨ ਮਨ ਦੇ ਉੱਤੇ ਟਿਕਿਆ ਰਹੇ ਮਨ ਕੀ ਕਰਦਾ ਕੀ ਸੋਚਦਾ ਕਿਸੇ ਪਰਮੇਸ਼ਰ ਦਾ ਧਿਆਨ ਨਹੀਂ ਰੱਖਣਾ ਮਨ ਦਾ ਧਿਆਨ ਰੱਖਣਾ ਉਹਨੂੰ ਦੇਖੋ ਇਹਨਾਂ ਵੀ ਗੜਬੜ ਨਾ ਕਰ ਲਵੇ ਕੋਈ ਸਾਰਾ ਕੰਮ ਕਿਹਨੇ ਵਿਗਾੜਿਆ ਮਨ ਨੇ ਵਿਗਾੜਿਆ ਜੋ ਕੁਛ ਕੀਆ ਸਗੋਂ ਕੀਆ ਹੁਣ ਹੋਰ ਨਾ ਵਿਗਾੜ ਦੇਵੇ ਕੁਛ ਜਿੰਨਾ ਕੁ ਸੰਭਾਲ ਲਿਆ ਸੰਭਾਲ ਲਿਆ ਵਿਗਾੜਨ ਵਾਲੀ ਗੱਲ ਨਾ ਕਦੇ ਸੋਚ ਲਵੇ ਇਹਦਾ ਧਿਆਨ ਰੱਖਣਾ ਫੇਰ ਨਾ ਲੱਭਣ ਜਾਵੇ ਮਨ ਫਸਲ ਠੀਕ ਕੀਤਾ ਹੈ ਜਾਂ ਇੱਕ ਪਾਸੇ ਆਪਾਂ ਨੂੰ ਇੱਕ ਪਾਸੇ ਨਾ ਰਹੇ ਹਾਂ ਦੂਜੇ ਪਾਸੇ ਉਹ ਗੰਦਾ ਹੋਈ ਜਾਵੇ ਇੱਕ ਪਾਸੇ ਤਾਂ ਉਹਨੂੰ ਠੀਕ ਸਾਫ ਕਰ ਰਹੇ ਹਾਂ ਦੂਜੇ ਪਾਸੇ ਇੱਕ ਹੱਥ ਇਹਦਾ ਠੀਕ ਕਰ ਰਹੇ ਹਾਂ ਦੂਜੇ ਹੱਥ ਨਾ ਉਹ ਫੇਰ ਦੂਜਾ ਤਾਂ ਫੇਰ ਆਪਣਾ ਲਿਬੜੀ ਜਾਵੇ ਸਰੀਰ ਨੂੰ ਲਵੇ ਇਸ ਕਰਕੇ ਇਹਦਾ ਧਿਆਨ ਰੱਖਣਾ ਧਿਆਨ ਬੱਕੇ ਵੱਲ ਨੂੰ ਦੂਹ ਕਰਨ ਦਾ ਮਤਲਬ ਆ ਸੀ ਕਹਿੰਦੇ ਬੱਕੇ ਵੱਲ ਨੂੰ ਦੂਹ ਕਰਨ ਦਾ ਕੋਈ ਫਾਇਦਾ ਨਹੀਂ ਆ ਜਿਹੜਾ ਮਨ ਬੱਕਾ ਇਹਦੇ ਵੱਲ ਧਿਆਨ ਰੱਖੋ ਪਰ ਮੰਦਰ ਹੈ ਬੁੱਧਰ ਦੇ ਵਿੱਚ ਧਿਆਨ ਕਿਉਂ ਰੱਖਣਾ ਬੁੱਧਰ ਵਿੱਚ ਜਿਹਨੂੰ ਅਸੀਂ ਖੋਜ ਰਹੇ ਹਾਂ ਉਹ ਹੈ ਮਨ ਬੁੱਧਰ ਤਨ ਬਾਲਾ ਸ਼੍ਰੀ ਦਾ ਬੇਸ ਹੈ ਬਲੰਦਰ ਦਾ ਬੁੱਧਰ ਵਿੱਚ ਉਹ ਆਪ ਹੈ ਗੁਰਮੈਂ ਆਪ ਜੋ ਅਸੀਂ ਚੀਜ਼ ਤੋੜਦੇ ਮਨ ਵਿੱਚ ਹੈ ਜਿਹੜੀ ਆਵਾਜ਼ ਅਸੀਂ ਸੁਣਦੀ ਹੈ ਆਵਾਜ਼ ਹੈ ਹੋਰ ਕੁਛ ਨਹੀਂ ਬੰਦਾ ਨਹੀਂ ਹੈ ਜੋ ਆਵਾਜ਼ ਅਸੀਂ ਸੁਣਦੀ ਹੈ ਉਹ ਮਨ ਦੇ ਮੰਦਰ ਦੇ ਵਿੱਚੋਂ ਸੁਣਦੀ ਹੈ ਅੰਦਰੋਂ ਸੁਣਦੀ ਹੈ ਅੰਦਰ ਸੁਣਨੀ ਆ ਜਾ ਜਾ ਧਿਆਨ ਅੰਦਰ ਡਿੱਗੂਗਾ ਧਿਆਨ ਉੱਥੇ ਰਹੂਗਾ ਧਿਆਨ ਸੁਰਤ ਉੱਥੇ ਕੀ ਹੋਜੂਗੀ ਮਨ ਮੰਦਰ ਮੈਂ ਮਨਸਾ ਜਿਵੇਂ ਥੰਮੀ ਹੁੰਦੀ ਹੈ ਨਾ ਥੰਮੀ ਖੜੀ ਰਹਿੰਦੀ ਸਟਿਲ ਹੋ ਕੇ ਐਨ ਮਨ ਮੰਦਰ ਦੇ ਵਿੱਚ ਮਨ ਦੀ ਇੱਛਾ ਐਂ ਥੰਮੀ ਹੋ ਗਈ ਖੜੀ ਹੋ ਜਾਵੇ ਉਸ ਥੰਮ ਨੂੰ ਪਾੜ ਕੇ ਨਾਲ ਸੰਗਤ ਬਤਾਉਣ ਦੀ ਗੱਲ ਕਰਦੇ ਨੇ ਉਹ ਕੋਈ ਬਾਹਰ ਥੰਮ ਨਹੀਂ ਪਾੜਿਆ ਕਬੀਰ ਜਿਹੜੀ ਮਨ ਮੰਦਰ ਨੇ ਮਨਸਾ ਥੰਮ ਕਹਿ ਰਿਹਾ ਫਿਰ ਨਰਸਿੰਘ ਦੀ ਗੱਲ ਕਰ ਰਿਹਾ ਹੈ ਤਾਂ ਨਰ ਆਦਮੀ ਉਹਦਾ ਪਹਿਲੇ ਵੀ ਭਾਸ਼ਾ ਬਦਲ ਜਾਣੀ ਹੈ ਜਦ ਉਹ ਪ੍ਰਗਟ ਹੋਣਾ ਨਾ ਗਿਆਨ ਇਹਦੇ ਉੱਧਰੋਂ ਸ਼ਬਦ ਫਿਰ ਇਹਦੀ ਬੋਲੀ ਬਦਲ ਜਾਣੀ ਆ ਫਿਰ ਸ਼ੇਰ ਬੋਲ ਦੇ ਭਾਅ ਹੋ ਕੇ ਗੱਲ ਕਰੂਗਾ ਉਹਨੂੰ ਕਹਿੰਦੇ ਬੁੱਕੂਗਾ ਬੁੱਕੂ ਦੇ ਭਾਅ ਹੋ ਕੇ ਬੋਲੂਗਾ ਨਾ ਕਿਸੇ ਨੂੰ ਰਾਜੇ ਨੂੰ ਰਾਜਾ ਬਣਦਾ ਹੈ ਨਾ ਕਿਸੇ ਕਮਾਲ ਨੂੰ ਕਮਾਲ ਹੁੰਦਾ ਹੈ ਰਾਜਾ ਰੰਗ ਦੋ ਮਿਲ ਰੋਈ ਹੈ ਸਿੱਧਾ ਹੀ ਗੱਲ ਹੁੰਦਾ ਕਹਿੰਦਾ ਇੱਥੇ ਰਾਜਾ ਵੀ ਰਹੂਗਾ ਜਾਣ ਲੱਗਿਆ ਰੰਗ ਵੀ ਰਹੂਗਾ ਰਹੂਗੇ ਦੋ ਰੰਗ ਨੂੰ ਤਾਂ ਕਹਿੰਦੇ ਚੱਲ ਕੋਈ ਗੱਲ ਨੀ ਪਰ ਜੇ ਗਰੀਬ ਨੂੰ ਵੀ ਰਾਜਾ ਰਾਜੇ ਨੂੰ ਗਰੀਬ ਦੇ ਬਰਾਬਰ ਬਣਾ ਦੇਵੇ ਤੇ ਰਾਜਾ ਦਾ ਗੁੱਸਾ ਕਰੂਗਾ ਹੀ ਤੇ ਗੁੱਸਾ ਕਰੂਗਾ ਤਾਂ ਨਜ਼ਲਾ ਵੀ ਡੂਗੂ ਕਰੇ ਤੇ ਜੇ ਨਜ਼ਲੇ ਦੀ ਬਰਬਾਦ ਕਰੂ ਰਾਜੇ ਦੀ ਫਿਰ ਸੱਚ ਨਹੀਂ ਬੋਲ ਸਕਦਾ ਜਾਂ ਸ਼ੇਰ ਬੋਲਦਾ ਜੇ ਭੈ